सुख टल गुर सेवियन सहज सुभाए दर्शन परतें गुरु कै जन्म मरण दुख जाए। होवै सिफत खसम दी नूर अर्शों कुरसों चटिया तुद जिठे सच्चे पातशाह मल जन्म जन्म दी कटी है। तुद बिठे सच्चे पातशाह मल जन्म जन्म दी कटी है। सतनाम वाहिगुरु साहिब जीओ गौड़ी कबीर जी कत नहीं ठोर मूल कत लावो खोजत तन में ठोर न पावो कत नहीं ठोर मूल कत लावो खोजत तन में ठोर न पावो लागी हुए सुजाने पीर राम भगत अनियाले तीर रहाओ एक पाए देखो सब नारी क्या जानो शह कौन प्यारी कहो कबीर जा कै मस्तक पाग सब पर हरता को मिले सुहाग एक पाए देखो सब नारी क्या जानो शह कौन प्यारी कहो कबीर जा कै मस्तक पाग सब पर हरता को मिले सुहाग। वाहिगुरु जी का खालसा वाहिगुरु जी की फतेह। परम सत्कार योग जुगो जुग अटल गुरगद्दी ते सुभायमान सर्व सांझी वालता दे रहिबर बाणी गुरु गुरु है बाणी विच बाणी अमृत सारे गुर बाणी कहै सेवक जन माने प्रतख गुरु निस्तारे शब्द गुरु तन 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 साहिब श्री गुरु ग्रंथ साहिब जी महाराज पातशाह जी दे पावन चरणों के अंदर सुशोभित हो बैठे गुरु सवारे सतसंगी जनों विड़पागी हो अमृतमयी बाणी का नितनेम सुखमनी साहब जी का पाठ गुरमुख प्यारियां पासों आप बड़े ही प्यार अदब सहित सरवण कर रही थी। उपरंत रोजाना की तरह चल रही लड़ीवार साहिब श्री गुरु ग्रंथ साहिब जी की बाणी की विचार के नाल आपां सांझ पाईए। पावन बचना की विचार नाल सांझ पाउण तों पहला आप सब माई भाई मना नूं गुरचरणां दे नाल जोड़ो सुरतियां नूं गुर शब्द नाल जोड़ो कबीर एक घड़ी आदि घड़ी आदि हूं ते आद ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਦੇ ਮਹਾਂਵਾਕ ਅਨੁਸਾਰ ਜਿਤਨਾ ਵੀ ਸਮਾਂ ਗੁਰੂ ਸ਼ਬਦ ਦੀ ਵਿਚਾਰ ਨਾਲ ਸਾਂਝ ਪੈ ਸਕੇ ਇਹ ਵਿਚਾਰ ਸਾਡੀ ਜ਼ਿੰਦਗੀ ਨੂੰ ਲਾਭ ਪਹੁੰਚਾ ਸਕੇ। ਸਾਹਿਬ ਜੀ ਦੀ ਅਸੀਸ ਹਾਸਲ ਕਰਨ ਹਿੱਤ ਬੜੇ ਹੀ ਪਿਆਰ ਅਦਬ ਸਹਿਤ ਰਸ ਨੇ ਆਵਾਜ਼ ਵਿੱਚ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਅੱਜ ਦੇ ਇਲਾਹੀ ਅੰਮ੍ਰਿਤਮਈ ਬਚਨ ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਹਾਰਵਿੰਦ ਤੋਂ ਉਚਾਰਨ। ਗੌੜੀ ਰਾਗ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 327 ਦੇ ਉੱਪਰ ਸੁਸ਼ੋਭਿਤ ਹਨ। ਅੱਜ ਦੇ ਬਚਨਾਂ ਦੇ ਆਰੰਭ ਅੰਦਰ ਭਗਤ ਕਬੀਰ ਜੀ ਨੇ ਮਹਿਰਾਮਤ ਕੀਤੀ ਕਿ ਮੇਰੇ ਜੀਵਨ ਦੇ ਅੰਦਰ ਇੱਕ ਐਸਾ ਦਰਦ ਹੈ ਜਿਹੜਾ ਖਤਮ ਨਹੀਂ ਹੁੰਦਾ। ਜੇ ਮੈਂ ਦਵਾਈ ਵੀ ਲੈ ਕੇ ਆਉਂਦਾ ਤੇ ਸਰੀਰ ਦੇ ਵਿੱਚੋਂ ਮੈਨੂੰ ਉਹ ਥਾਂ ਨਹੀਂ ਲੱਭਦੀ ਜਿੱਥੇ ਮੈਂ ਦਵਾਈ ਲਗਾ ਸਕਾਂ। ਭਗਤ ਜੀ ਦੇ ਵਚਨ ਕਤ ਨਹੀਂ ਥੋਰ ਮੂਲ ਕਤ ਲਾਵੋ ਖੋਜਤ ਤਨ ਮੈਂ ਠੋਰ ਨਾ ਪਾਵੋ। ਕਤ ਨਹੀਂ ਠੋਰ, ਠੋਰ ਮੈਨੇ ਥਾਂ, ਕਿਤੇ ਥਾਂ ਨਹੀਂ ਹੈ, ਕਿਤੇ ਜਗ੍ਹਾ ਨਹੀਂ ਲੱਭਦੀ ਮੇਰੇ ਤਨ ਦੇ ਵਿੱਚੋਂ। ਜਿੱਥੋਂ ਸਰੀਰ ਦੇ ਵਿੱਚੋਂ ਇੱਕ ਦਰਦ ਇੱਕ ਪੀੜਾ ਉੱਠਦੀ ਹੈ ਉਹ ਜਗ੍ਹਾ ਨਹੀਂ ਲੱਭਦੀ। ਕਤ ਨਹੀਂ ਠੋਰ ਮੂਲ ਕਤ ਲਾਵੋ, ਮੂਲ ਆਖਦੇ ਨੇ ਜੜੀ ਬੂਟੀ ਨੂੰ, ਦਵਾਈ ਨੂੰ। ਮੈਂ ਦਵਾਈ ਕਿੱਥੇ ਲਾਵਾਂ? ਪਤਾ ਹੋਵੇ ਸਰੀਰ ਤੇ ਬਾਹਰੀ ਚੋਟ ਦਾ ਨਿਸ਼ਾਨ ਹੋਵੇ, ਬਾਹਰੀ ਜ਼ਖਮ ਹੋਵੇ, ਉਹਦੇ ਤੇ ਮੈਂ ਦਵਾਈ ਮੰਨ ਲਵਾਂ। ਪਰ ਇਹ ਚੋਟ ਵੀ ਐਸੀ ਕਰਕ ਕਰੇਜੇ ਮਾਹੀ ਜਿੱਥੇ ਤੱਕ ਮੇਰੀ ਦਵਾਈ ਵੀ ਨਹੀਂ ਪਹੁੰਚਦੀ, ਕਿਵੇਂ ਲਗਾਵਾਂ? ਕੱਤ ਨਹੀਂ ਠੋਰ ਮੂਲ ਕੱਤ ਲਾਵੋ, ਮੈਨੂੰ ਤਨ ਦੇ ਵਿੱਚੋਂ ਥਾਂ ਨਹੀਂ ਲੱਭਦੀ ਜਿੱਥੋਂ ਮੇਰੇ ਅੰਦਰੋਂ ਦਰਦ ਉੱਠਦਾ ਹੈ, ਪੀੜ ਉੱਠਦੀ ਹੈ, ਇਹ ਦਵਾਈ ਲਾਵਾਂ ਕਿੱਥੇ ਲਾਵਾਂ? ਖੋਜਤ ਤਨ ਮੈਂ ਠੋਰ ਨਾ ਪਾਵੋ, ਮੈਂ ਸਰੀਰ ਦੇ ਵਿੱਚੋਂ ਖੋਜਦਾ ਜਗ੍ਹਾ ਪਰ ਥਾਂ ਲੱਭਦੀ ਨਹੀਂ ਹੈ। ਜਿੰਨੀ ਮੈਡੀਕਲ ਸਾਇੰਸ ਅੱਜ ਸੰਸਾਰ ਦੇ ਵਿੱਚ ਵਿਆਪਕ ਹੈ, ਇਸ ਤਨ ਦੇ ਬਾਹਰੋਂ ਕੀ ਅੰਦਰੋਂ ਵੀ ਖੋਜਬੀਨ ਕਰਕੇ ਮਨੁੱਖ ਥਾਂ ਲੱਭੇ ਕਿ ਜਿੱਥੋਂ ਦਰਦ ਹੈ ਉੱਥੇ ਦਵਾਈ ਲਾ ਲਵਾਂ, ਅੰਦਰੋਂ ਵੀ ਨਾ ਲੱਭੇ। ਕਿਉਂਕਿ ਤਨ ਦੀ ਗੱਲ ਹੈ, ਤਨ ਦੇ ਉੱਪਰੋਂ ਕਦੀ ਵੀ ਬਰਾਕ ਦਾ ਦਰਦ ਲੱਭਣ ਵਾਲਾ ਅੰਗ ਨਹੀਂ ਲੱਭ ਸਕਦਾ। ਤੇ ਭਗਤ ਕਬੀਰ ਜੀ ਨੇ ਤਨ ਦੀ ਗੱਲ ਕੀਤੀ, ਖੋਜਤ ਤਨ ਮੈਂ ਠੋਰ ਨਾ ਪਾਵਾਂ, ਮੈਂ ਇਸ ਤਨ ਤੋਂ ਖੋਜਦਾ ਭਾਵੇਂ ਕੋਈ ਸਰੀਰ ਦੇ ਬਾਹਰਲੇ ਹਿੱਸੇ ਚੋਂ ਭਾਵੇਂ ਸਰੀਰ ਦੇ ਅੰਦਰੋਂ ਵੀ ਖੋਜੀ ਚਲਾ ਜਾਏ, ਉਹ ਥਾਂ ਲੱਭਦੀ ਨਹੀਂ ਹੈ ਜਿੱਥੋਂ ਪਰਮਾਤਮਾ ਦੇ ਮਿਲਾਪ ਦੇ ਲਈ ਇੱਕ ਤੜਪ ਪੈਦਾ ਹੁੰਦੀ ਹੈ, ਜਿੱਥੋਂ ਪਰਮੇਸ਼ਰ ਦੇ ਪਤੀ ਦੇ ਮਿਲਣ ਦੀ ਤਾਂਘ ਦੇ ਲਈ ਅੰਦਰੋਂ ਇੱਕ ਵਿਛੋੜੇ ਦਾ ਦਰਦ ਦਾ ਅਹਿਸਾਸ ਪੈਦਾ ਹੁੰਦਾ ਹੈ, ਉਹ ਜਗ੍ਹਾ ਸਰੀਰ ਤੋਂ ਕਦੀ ਵੀ ਨਹੀਂ ਲੱਭਦੀ, ਨਾ ਬਾਹਰੋਂ ਨਾ ਅੰਦਰੋਂ। ਖੋਜਤ ਤਨ ਮੈਂ ਠੋਰ ਨਾ ਪਾਵੋ, ਮੈਂ ਸਰੀਰ ਚੋਂ ਖੋਜਦਾ ਫਿਰਦਾ ਉਹ ਜਗ੍ਹਾ ਨਹੀਂ ਲੱਭਦੀ। ਇਹੀ ਬਚਨ ਇਨ ਦਿਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਚ ਕਹੇ। ਗੁਰੂ ਨਾਨਕ ਸਾਹਿਬ ਦੀ ਵੀ ਉਹ ਹਾਲਤ ਹੈ, ਬਰਾਕ ਦੀ ਅਵਸਥਾ ਹੈ, ਖਾਣਾ ਪੀਣਾ ਘੱਟ ਹੈ, ਬੋਲਣਾ ਘੱਟ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ, ਬਿਖ ਮਾਰਗ ਚੱਲਣਾ, ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰੂ ਨਾਨਕ ਸਾਹਿਬ ਦੀ ਵੀ ਉਹ ਹਾਲਤ, ਨਾ ਜ਼ਿਆਦਾ ਬੋਲਣਾ ਨਾ ਜ਼ਿਆਦਾ ਖਾਣਾ, ਉਹ ਸਾਡੇ ਜੀਵਾਂ ਵਾਸਤੇ ਇੱਕ ਪੂਰਨੇ ਪਾ ਰਹੇ ਨੇ। ਇਹ ਸਿੱਖਾ, ਜੇ ਤੇਰੇ ਅੰਦਰ ਮਿਲਣ ਦੀ ਤਾਂਘ ਹੋਵੇ ਤੇ ਵਿਛੋੜੇ ਦਾ ਅਹਿਸਾਸ ਵੀ ਤੈਨੂੰ ਹੋਣਾ ਚਾਹੀਦਾ, ਤੇਰੇ ਜੀਵਨ ਵਿੱਚ ਵੈਰਾਗ ਵੀ ਹੋਣਾ ਚਾਹੀਦਾ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿੱਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਜਿਸ ਤਨ ਅੰਦਰ ਬਿਰਹਾ ਨਹੀਂ ਉਹ ਤਨ ਸ਼ਮਸ਼ਾਨ ਤੋਂ ਵੱਧ ਨਹੀਂ ਹੈ। ਤੇਰੇ ਅੰਦਰ ਬਿਰਹਾ ਦਾ ਵਿਛੋੜੇ ਦਾ ਅਹਿਸਾਸ ਹੋਵੇ, ਬਰਾਗ ਦੀ ਅਵਸਥਾ ਹੋਵੇ, ਤਾਂ ਮਿਲਾਪ ਦੇ ਤੈਨੂੰ ਸੁੱਖ ਦਾ ਪਤਾ ਚੱਲੇ। ਸਾਡੀ ਖਾਤਰ ਇੱਕ ਪੂਰਨੇ ਪਾਏ। ਜਦੋਂ ਕਿਸੇ ਦਰਖਤ ਨੂੰ ਫਲ ਲੱਗਦਾ, ਫੁੱਲ ਤੋਂ ਜਦੋਂ ਫਲ ਦੇ ਰੂਪ ਵਿੱਚ ਪਰਿਵਰਤ ਹੁੰਦਾ ਤੇ ਮਨ ਕਰਦਾ ਇਸ ਫਲ ਨੂੰ ਤੋੜ ਕੇ ਖਾ ਲਵਾਂ, ਪਰ ਨਹੀਂ, ਅਜੇ ਫਲ ਦਾ ਆਕਾਰ ਬਣੇ ਹੈ, ਫਲ ਦਾ ਰੂਪ ਬਣੇ ਹੈ, ਫਲ ਦੀ ਮਿਠਾਸ ਨਹੀਂ ਆਈ, ਫਲ ਦੇ ਪੱਕਦਿਆਂ ਸਮਾਂ ਲੱਗਦਾ ਹੈ। ਫੁੱਲ ਦਾ ਫਲ ਦੇ ਰੂਪ ਵਿੱਚ ਪਰਿਵਰਤ ਹੋ ਜਾਣਾ ਹੀ ਫਲ ਨਹੀਂ, ਫਲ ਦੀ ਸੰਪੂਰਨਤਾ ਨਹੀਂ ਹੈ। ਅਜੇ ਤੇ ਫਲ ਨੂੰ ਸਿਰਫ ਇੱਕ ਆਕਾਰ ਮਿਲੇ ਹੈ, ਦੇਖਣ ਨੂੰ ਲੱਗਦਾ ਫਲ ਹੈ, ਪਰ ਪੱਕਦਿਆਂ ਇਹਦੇ ਵਿੱਚ ਮਿਠਾਸ ਭਰਦਿਆਂ ਸਮਾਂ ਲੱਗਦਾ ਹੈ। ਕੋਈ ਪਰਮੇਸ਼ਰ ਦੀ ਖੋਜ ਦੀ ਖਾਤਰ ਗੁਰੂ ਵਾਲਾ ਹੋ ਜਾਏ, ਸਿੱਖ ਹੋ ਜਾਏ, ਤੇ ਉਹ ਸੰਪੂਰਨ ਨਹੀਂ ਜਿੰਨਾ ਚਿਰ ਮਿਲਾਪ ਦੀ ਮਿਠਾਸ ਦੀ ਜ਼ਿੰਦਗੀ ਚ ਨਹੀਂ ਆਉਂਦੀ। ਫਲ ਕੀ ਹੈ ਵੈਰਾਗ, ਵੈਰਾਗ ਕੀ ਹੈ ਫਲ, ਫਲ ਲੱਗ ਗਿਆ ਪਰ ਇੱਕੋ ਦਮ ਹੀ ਖਾਣ ਯੋਗ ਨਹੀਂ ਹੋਇਆ, ਉਹਦੇ ਪੱਕਣ ਨੂੰ ਸਮਾਂ ਚਾਹੀਦਾ ਹੈ, ਉਹਦੇ ਵਿੱਚ ਮਿਠਾਸ ਭਰਨ ਨੂੰ ਸਮਾਂ ਚਾਹੀਦਾ। ਇਸੇ ਤਰ੍ਹਾਂ ਅੱਜ ਸਿੱਖ ਬਣੇ ਆ, ਅੱਜ ਭਗਤ ਬਣੇ ਆ, ਗੁਰੂ ਦਰ ਸਮਰਪਿਤ ਹੋਇਆ, ਅੱਜ ਹੀ ਫਲ ਦਾ ਰੂਪ ਤੇ ਬਣ ਗਿਆ, ਪਰ ਮਿਠਾਸ ਆਉਂਦਿਆਂ ਸਮਾਂ ਲੱਗਦਾ। ਬਰਾਗ ਕੀ ਹੈ, ਪੱਕਣ ਦਾ ਸਮਾਂ ਹੈ, ਜਦੋਂ ਫਲ ਪੂਰਨ ਤੌਰ ਤੇ ਪੱਕ ਜਾਂਦਾ ਹੈ, ਉਹਦੇ ਚ ਮਿਠਾਸ ਭਰੀ ਜਾਂਦੀ ਹੈ, ਫਿਰ ਮਾਲੀ ਉਸ ਫਲ ਨੂੰ ਤੋੜ ਮਾਲਕ ਦੇ ਕਦਮਾਂ ਚ ਪੇਸ਼ ਕਰ ਪ੍ਰਵਾਨ ਕਰਾ ਦਿੰਦਾ ਹੈ। ਜਦੋਂ ਜੀਓ ਦੇ ਹਿਰਦੇ ਦੇ ਅੰਦਰ ਬਰਾਗ ਨਾਲ ਸਮੇਂ ਦੇ ਨਾਲ ਜੀਓ ਦਾ ਹਿਰਦਾ ਪੱਕਦਾ ਹੈ, ਜੀਵਨ ਦੇ ਅੰਦਰ ਬਰਾਗ ਦਾ ਫਲ ਪੱਕਦਾ ਹੈ, ਤੇ ਜਦੋਂ ਮਿਠਾਸ ਜੀਵਨ ਵਿੱਚ ਮਿਲਾਪ ਦੀ ਪ੍ਰਗਟ ਹੁੰਦੀ ਹੈ, ਗੁਰੂ ਕਿਰਪਾ ਕਰਕੇ ਇਸ ਜੀਓ ਨੂੰ ਰੱਬ ਦੇ ਦਰ ਤੇ ਪ੍ਰਵਾਨ ਕਰਾ ਦਿੰਦਾ ਹੈ। ਕਬੀਰ, ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਬੈਰਾਗ ਫਲ ਹੈ, ਇਹਨੂੰ ਪੱਕਦਿਆਂ ਸਮਾਂ ਲੱਗਦਾ ਹੈ, ਇੱਕੋ ਦਮ ਫਲ ਲੱਗਿਆ ਟਾਹਣੀ ਨੂੰ ਤੇ ਉਹ ਖਾਣ ਯੋਗ ਨਹੀਂ ਹੋਇਆ, ਇਹਨੂੰ ਥੋੜਾ ਸਮਾਂ ਚਾਹੀਦਾ ਹੈ ਮਿਠਾਸ ਭਰਦਿਆਂ। ਇਸੇ ਤਰ੍ਹਾਂ ਬੈਰਾਗ ਉਹ ਅਵਸਥਾ ਹੈ ਜਿਹੜੀ ਜੀਵਨ ਵਿੱਚ ਰੱਬੀ ਮਿਲਾਪ ਦੇ ਲਈ ਮਿਠਾਸ ਭਰਨ ਦਾ ਸਮੇਂ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੂਰਨਾ ਪਾਇਆ, ਸਵੇਰ ਤੋਂ ਸ਼ਾਮ ਤੱਕ ਰੱਬੀ ਯਾਦ ਵਿੱਚ ਜੁੜੇ ਨੇ, ਸ਼ਾਮ ਤੋਂ ਰਾਤ ਤੱਕ ਰੱਬੀ ਯਾਦ ਵਿੱਚ ਜੁੜੇ ਨੇ। ਰਾਤ ਹੋਈ, ਮਾਂ ਆਖਦੀ ਹੈ ਬੱਚੇ ਨਾਨਕ ਸੌਂ ਜਾ, ਗੁਰੂ ਨਾਨਕ ਪਾਤਸ਼ਾਹ ਅਹਿਲ ਬੈਠੇ ਨੇ, ਜ਼ਬਾਨ ਤੋਂ ਕੁਛ ਬੋਲਦੇ ਨਹੀਂ, ਛੋਟੀ ਜਿਹੀ ਅਜੇ ਉਮਰ ਹੈ। ਮਾਂ ਤ੍ਰਿਪਤਾ ਆਰਾਮ ਕਰਨ ਚਲੇ ਗਏ, ਅੱਧੀ ਰਾਤ ਹੋਈ, ਫਿਰ ਉੱਠ ਕੇ ਆਏ, ਦੇਖਿਆ ਬੇਟਾ ਨਾਨਕ ਅਜੇ ਵੀ ਜਾਗਦੇ ਹੋ, ਅਜੇ ਵੀ ਨਹੀਂ ਸੁੱਤੇ, ਹੁਣ ਤੇ ਦੁਨੀਆਂ ਨੇ ਅੱਧੀ ਨੀਂਦ ਪੂਰੀ ਕਰ ਲਈ, ਥੋੜਾ ਆਰਾਮ ਕਰ ਲਓ। ਗੁਰੂ ਨਾਨਕ ਸਾਹਿਬ ਬੋਲੇ ਨਹੀਂ, ਅਹਿਲ ਬੈਠੇ ਰਹੇ, ਜ਼ਬਾਨ ਬੰਦ। ਮਾਂ ਤ੍ਰਿਪਤਾ ਫਿਰ ਆਰਾਮ ਕਰਨ ਤੁਰੇ, ਅੰਮ੍ਰਿਤ ਵੇਲਾ ਹੋਇਆ, ਉੱਠੇ, ਉੱਠ ਕੇ ਦੇਖਿਆ ਹੈ ਮੇਰਾ ਬੱਚਾ ਅਜੇ ਵੀ ਜਾਗਦਾ, ਅਜੇ ਵੀ ਬੈਠਾ ਹੈ, ਕਿਹੜੀਆਂ ਗਹਿਰੀਆਂ ਸੋਚਾਂ ਚ ਹੈ। ਫਿਰ ਆਵਾਜ਼ ਦਿੱਤੀ, ਬੇਟਾ ਨਾਨਕ ਜੀਓ, ਹੁਣ ਆਰਾਮ ਕਰ ਲਓ, ਦੁਨੀਆਂ ਦੇ ਉੱਠਣ ਦਾ ਸਮੇਂ, ਘੜੀ ਦੋ ਘੜੀ ਸੌਂ ਕੇ ਸੂਰਜ ਚੜ੍ਹਨ ਤੱਕ ਥੋੜ੍ਹਾ ਤੁਸੀਂ ਆਰਾਮ ਹੀ ਕਰ ਲਓ, ਸਾਰੀ ਰਾਤ ਦੇ ਸੁੱਤੇ ਨਹੀਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਬਾਰਕ ਬੁੱਲ ਖੋਲ੍ਹੇ, ਇੱਕ ਬਚਨ ਕਿਹਾ ਸੀ, ਮਾਂ ਇਹ ਆਵਾਜ਼ ਮੈਨੂੰ ਸੁਣਾਈ ਦੇ ਰਹੀ ਹੈ, ਕਾਹਦੀ ਆਵਾਜ਼ ਹੈ? ਮਾਂ ਨੇ ਧਿਆਨ ਨਾਲ ਸੁਣਿਆ, ਸੁਣ ਕੇ ਕਹਿ ਦਿੱਤਾ, ਮੇਰੇ ਬੱਚੇ ਇਹ ਕਿਸੇ ਪੰਛੀ ਦੀ ਆਵਾਜ਼ ਹੈ, ਤੁਸੀਂ ਆਰਾਮ ਕਰ ਲਓ, ਥੋੜ੍ਹਾ ਸੌਂ ਜਾਓ, ਸਾਰੀ ਰਾਤ ਦੇ ਜਾਗਦੇ ਹੋ। ਗੁਰੂ ਨਾਨਕ ਸਾਹਿਬ ਨੇ ਫਿਰ ਪੁੱਛ ਲਿਆ, ਮਾਂ ਇਹ ਕਿਹੜਾ ਪੰਛੀ ਹੈ, ਕੀ ਕਹਿ ਰਹੇ ਹੈ? ਮਾਂ ਤ੍ਰਿਪਤਾ ਆਖਦੇ ਨੇ, ਬੇਟਾ ਇਹ ਪਪੀਹੇ ਦੀ ਆਵਾਜ਼ ਹੈ ਤੇ ਇਹ ਬੱਦਲਾਂ ਦੀ ਮੰਗ ਕਰ ਰਹੇ ਹੈ ਕਿ ਕਦੋਂ ਬੱਦਲ ਆਣ, ਮੀਂਹ ਪਵੇ, ਮੈਂ ਸਵੰਤੀ ਬੂੰਦ ਪੀਆਂ ਤੇ ਮੇਰੀ ਪਿਆਸ ਬੁੱਝ ਜਾਏ। ਫਿਰ ਪੁੱਛਿਆ, ਮਾਂ ਇਹਦੇ ਬੱਦਲ ਕਿੰਨੀ ਕੁ ਦੂਰ ਨੇ? ਮਾਂ ਤ੍ਰਿਪਤਾ ਆਖਦੀ, ਬੱਚੇ ਨਾਨਕ ਕੋਈ ਬਹੁਤ ਦੂਰ ਨਹੀਂ ਹੈ, ਸਵੇਰ ਹੋਏਗੀ ਬੱਦਲ ਆ ਜਾਣਗੇ, ਮੌਲੇ ਧਾਰ ਵਰਖਾ ਹੋਏਗੀ, ਇਹ ਪਪੀਹਾ ਸਵੰਤੀ ਬੂੰਦ ਤੀਰ ਰੱਜ ਜਾਏਗਾ। ਤੇ ਬਾਬਾ ਨਾਨਕ ਆਖਦੇ ਨੇ, ਮਾਂ ਫਿਰ ਅਜੇ ਮੈਨੂੰ ਬਹਿ ਲੈਣ ਦੇ, ਹਜੇ ਹੋਰ ਥੋੜਾ ਰੱਬੀ ਯਾਦ ਵਿੱਚ ਉਤਰਨ ਦੇ। ਐ ਮਾਂ, ਕੱਲ ਸ਼ਾਮ ਤੋਂ ਹੀ ਮੈਂ ਬੈਠਾ, ਕੱਲ ਸ਼ਾਮ ਤੋਂ ਹੀ ਪੰਛੀ ਨੇ ਬੋਲਣਾ ਸ਼ੁਰੂ ਕੀਤਾ ਹੈ, ਇਹ ਕੱਲ ਸ਼ਾਮ ਤੋਂ ਪ੍ਰਿਯ ਪ੍ਰਿਯ ਦੀ ਆਵਾਜ਼ ਲਗਾਉਂਦਾ ਰਿਹਾ, ਪ੍ਰਿਯ ਆ, ਪ੍ਰਿਯ ਆ, ਇਹ ਪ੍ਰਿਯੋ ਪ੍ਰਿਯੋ ਦੀ ਆਵਾਜ਼ ਲਗਾਉਂਦਾ, ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕਹਿ ਰਿਹਾ ਹੋਵੇ, ਪ੍ਰਿਯ ਆ, ਪ੍ਰਿਯ ਆ, ਤੇ ਕੱਲ ਸ਼ਾਮ ਤੋਂ ਹੀ ਮੈਂ ਬੈਠਾ, ਮੈਂ ਵੀ ਆਵਾਜ਼ ਲਗਾ ਰਿਹਾ, ਖੁਦਾ ਖੁਦਾ, ਖੁਦ ਆ ਖੁਦ ਆ, ਮੇਰੀ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ, ਮੇਰੇ ਮਾਲਕ ਆਪ ਹੀ, ਤੂੰ ਆਪ ਹੀ ਕਿਰਪਾ ਕਰ, ਮੈਂ ਕਿਵੇਂ ਤੇਰੇ ਤੱਕ ਪਹੁੰਚਾ, ਮੈਨੂੰ ਕੋਈ ਪਤਾ ਨਹੀਂ ਹੈ, ਖੁਦਾ ਖੁਦਾ ਖੁਦਾ। ਇਹ ਮਾਂ ਇਸ ਪੰਛੀ ਦਾ ਪ੍ਰੀਤਮ ਤੇ ਬੜਾ ਨੇੜੇ ਹੈ, ਸਵੇਰ ਹੋਏਗੀ ਬੱਦਲ ਆ ਜਾਣਗੇ, ਮੀਂਹ ਪਏਗਾ, ਇਹ ਰੱਜ ਜਾਏਗਾ, ਇਹਦਾ ਪ੍ਰੀਤਮ ਤੇ ਇੰਨਾ ਨੇੜੇ ਹੈ, ਸਾਰੀ ਰਾਤ ਤੇ ਸੁੱਤਾ ਨਹੀਂ, ਸਾਰੀ ਰਾਤ ਪ੍ਰਿਓ ਪ੍ਰਿਓ ਕਹਿੰਦਾ ਰਿਹਾ, ਮੈਨੂੰ ਤੇ ਇਹ ਵੀ ਨਹੀਂ ਪਤਾ ਮੇਰਾ ਪ੍ਰੀਤਮ ਕਿੰਨੀ ਕੁ ਦੂਰ ਹੈ, ਮੈਂ ਕਿਵੇਂ ਆਰਾਮ ਨਾਲ ਸੌਂ ਜਾਵਾਂ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਉੱਥੇ ਪਤਾ ਨਹੀਂ ਕਦੋਂ ਦਾ ਵਿਛੜਿਆ ਹੋਇਆ, ਅੱਗੇ ਇੱਕ ਕੋ ਜਾਣਾ, ਚਾਰ ਚਿੱਠੀਆਂ ਪਾ ਦੇਣੀਆਂ, ਮੈਂ ਫਲਾਣੀ ਥਾਂ, ਹੁਣ ਤੇ ਉਹਦਾ ਕੋਈ ਸੁਨੇਹਾ ਨਹੀਂ, ਕਿੱਥੇ ਹੈ ਉਹ, ਹੁਣ ਨਹੀਂ ਸੰਦੇਸ਼ ਰੂਮ ਆਇਓ, ਏਕ ਕੋਸੋ ਸਿੱਧ ਕਰਤ ਲਾਲ ਤਬ ਚਤੁਰ ਪਾਤਰੋ ਆਇਓ। ਮੈਨੂੰ ਤੇ ਮੇਰੇ ਪ੍ਰੀਤਮ ਦੀ ਵੀ ਖਬਰ ਨਹੀਂ ਕਿੰਨੀ ਕੁ ਦੂਰ ਹੋਏਗਾ, ਸਾਡੀ ਖਾਤਰ ਪੂਰਨੇ ਪਾਉਂਦੇ ਨੇ, ਸਿੱਖਾ ਕਿਵੇਂ ਤੇਰੇ ਅੰਦਰ ਮਿਲਣ ਦੀ ਤਾਂਗ ਪੈਦਾ ਹੋ ਜਾਏ। ਪਰਮਾਤਮਾ ਕਿਸੇ ਨੂੰ ਜ਼ਬਰਦਸਤੀ ਦਿੱਤਾ ਨਹੀਂ ਜਾ ਸਕਦਾ, ਜਿੰਨਾ ਚਿਰ ਉਹਦੇ ਅੰਦਰ ਮਿਲਣ ਦੀ ਤਾਂਘ ਹੀ ਨਾ ਹੋਵੇ, ਮੈਨੂੰ ਪਿਆਸ ਹੀ ਨਾ ਲੱਗੀ ਹੋਵੇ, ਕੋਈ ਜ਼ਬਰੀ ਮੈਨੂੰ ਪਾਣੀ ਪਿਲਾਉਣਾ ਚਾਹੇ, ਮੈਂ ਕਿਉਂ ਪੀਆਂਗਾ? ਮੈਂ ਜ਼ਬਰੀ ਕਿਸੇ ਨੂੰ ਅੰਮ੍ਰਿਤ ਛਕਾਉਣਾ ਚਾਹਵਾਂ, ਉਹਨੂੰ ਪਿਆਸ ਹੀ ਨਾ ਹੋਵੇ ਅੰਮ੍ਰਿਤ ਦੀ, ਉਹ ਕਿਵੇਂ ਛਕੇਗਾ? ਹਾਂ, ਪਿਆਸ ਪੈਦਾ ਕਰ ਦੇਣੀ ਕਾਫੀ ਹੈ, ਇੰਨੀ ਉਹਦੇ ਅੰਦਰ ਪਿਆਸ ਪੈਦਾ ਹੋ ਜਾਏ, ਉਹ ਆਪ ਹੱਥ ਜੋੜ ਕੇ ਕਹੇ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਕਹਿਣਾ ਨਾ ਪਏ, ਲੋੜ ਹੀ ਨਾ ਪਏ ਕਹਿਣ ਦੀ ਕਿ ਤੂੰ ਅੰਮ੍ਰਿਤ ਛੱਕ, ਪਿਆਸ ਹੀ ਇੰਨੀ ਉਹਦੇ ਅੰਦਰ ਪੈਦਾ ਹੋ ਜਾਏ, ਉਹ ਆਪ ਮੰਗ ਕਰੇ। ਅਸੀਂ ਜ਼ੋਰ ਲਗਾਉਂਦੇ ਹਾਂ ਅੰਮ੍ਰਿਤ ਛਕਾਉਣ ਤੇ, ਪਿਆਸ ਪੈਦਾ ਕਰਨ ਤੇ ਨਹੀਂ। ਹਾਂ, ਜਿਸ ਦਿਨ ਪਿਆਸ ਪੈਦਾ ਕਰ ਦਿਆਂਗੇ, ਕਹਿਣ ਦੀ ਲੋੜ ਨਹੀਂ ਪਏਗੀ ਅੰਮ੍ਰਿਤ ਛਕੋ। ਜਿਸ ਦਿਨ ਪਿਆਸ ਪੈਦਾ ਹੋ ਜਾਏ, ਜਿਸ ਦਿਨ ਜੀਵਨ ਦੇ ਵਿੱਚ ਪਰਮਾਤਮਾ ਦੇ ਮਿਲਣ ਦੀ ਤਾਂਘ ਪੈਦਾ ਹੋ ਜਾਏ, ਫਿਰ ਜੀਵ ਨੂੰ ਕਹਿਣਾ ਨਹੀਂ ਪਏਗਾ ਤੂੰ ਰੱਬ ਨਾਲ ਜੁੜ, ਉਹ ਆਪ ਤੁਰੇਗਾ, ਉਹ ਆਪ ਖੋਜਣ ਵਾਸਤੇ ਜਾਏਗਾ। ਹੁਣ ਜਦੋਂ ਪਿਆਸ ਬਣੀ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤਾ ਹੈ, ਜੋ ਤ੍ਰਿਖਾਵੰਤ ਬਿਨ ਨੀਰ, ਜਿਵੇਂ ਪਿਆਸਾ ਆਦਮੀ ਪਾਣੀ ਤੋਂ ਬਿਨਾਂ ਤੜਫਦਾ, ਮੇਰੇ ਅੰਦਰ ਵੀ ਦਰਸ਼ਨਾਂ ਦੀ ਇੱਕ ਪਿਆਸ ਪੈਦਾ ਹੋ ਗਈ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅੰਨ ਦਿਨ ਨੀਤ, ਆਸ ਪਿਆਸੀ ਚਿਤਵੋਂ ਦਿਨ ਰਹਿਣੀ, ਹੈ ਕੋਈ ਸੰਤ ਮਿਲਾਵੇ ਨੇਰਾ, ਆਸ ਪਿਆਸੀ ਮੈਂ ਫਿਰੋਂ ਕਬ ਭਿਖੋਂ ਗੋਪਾਲ। ਹੁਣ ਇੱਕ ਪਿਆਸ ਪੈਦਾ ਹੋਈ ਤੇ ਬਾਬਾ ਨਾਨਕ ਆਖਦੇ ਨੇ, ਮਾਂ ਪਪੀਹੇ ਦਾ ਪ੍ਰੀਤਮ ਤੇ ਬੜਾ ਨੇੜੇ ਹੈ, ਸਵੇਰ ਹੁੰਦੇ ਹੁੰਦੇ ਨੂੰ ਮਿਲ ਜਾਏਗਾ, ਮੈਨੂੰ ਤੇ ਵੀ ਨਹੀਂ ਪਤਾ ਮੇਰਾ ਪ੍ਰੀਤਮ ਕਿੰਨੀ ਕੁ ਦੂਰ ਹੈ, ਮੈਂ ਕਿਵੇਂ ਰਾਤ ਸੌਂ ਜਾਵਾਂ। ਮਾਂ ਇਸ ਗੱਲ ਨੂੰ ਸਮਝ ਨਾ ਸਕੀ, ਸੋਚਿਆ ਪਤਾ ਨਹੀਂ ਪੁੱਤਰ ਨੂੰ ਕੀ ਹੋ ਗਿਆ, ਕਿਹੜਾ ਰੋਗ ਲੱਗ ਗਿਆ। ਸਵੇਰ ਹੋਈ ਦੌੜੇ, ਵੈਦ ਨੂੰ ਬੁਲਾਇਆ। ਵੈਦ ਆਇਆ, ਆ ਗੁਰੂ ਨਾਨਕ ਸਾਹਿਬ ਦੀ ਬਾਹ ਨੂੰ ਫੜਿਆ। ਜਦੋਂ ਹੱਥ ਫੜ ਨਬਜ਼ ਦੇਖਣ ਲੱਗਿਆ ਤੇ ਗੁਰੂ ਨਾਨਕ ਸਾਹਿਬ ਨੇ ਬਾਂਹ ਛੁੜਾ ਲਈ ਤੇ ਪਹਿਲੇ ਹੀ ਸਵਾਲ ਕੀਤਾ, ਵੈਦ ਜੀ ਕੀ ਲੱਭਦੇ ਹੋ ਬਾਂਹ ਚੋਂ? ਵੈਦ ਆਖਦਾ ਮੈਂ ਰੋਗ ਲੱਭਦਾ। ਪੁੱਛਿਆ ਰੋਗ ਲੱਭ ਕੇ ਕੀ ਕਰੋਗੇ? ਕਹਿਣ ਲੱਗਾ ਮੈਂ ਦਵਾਈ ਦੇਵਾਂਗਾ, ਰੋਗ ਠੀਕ ਹੋ ਜਾਏਗਾ। ਗੁਰੂ ਨਾਨਕ ਸਾਹਿਬ ਆਖਦੇ ਨੇ ਵੈਦ ਦਵਾਈ ਦੀ ਗੱਲ ਤੇ ਬਾਅਦ ਦੀ ਹੈ, ਪਹਿਲਾਂ ਤੂੰ ਰੋਗ ਲੱਭ ਕਿਹੜੇ? ਤੂੰ ਰੋਗ ਲੱਭਣਾ ਚਾਹੁੰਦਾ ਮੇਰੀ ਬਾਂਹ ਫੜ ਕੇ, ਮੇਰੇ ਸਰੀਰ ਚੋਂ ਰੋਗ ਲੱਭਣਾ ਚਾਹੁੰਦਾ, ਰੋਗ ਮੇਰੇ ਸਰੀਰ ਚ ਹੈ ਹੀ ਨਹੀਂ ਹੈ, ਤੂੰ ਕਿੱਥੋਂ ਲੱਭੇਗਾ? ਇਹ ਤਨ ਦਾ ਰੋਗ ਹੀ ਨਹੀਂ ਇਹ। ਲੱਖ ਤੂੰ ਬਾਂਹ ਨੂੰ ਟਟੋਲੀ ਚੱਲ, ਲੱਖ ਤੂੰ ਨਬਜ਼ ਦੇਖੀ ਚੱਲ, ਰੋਗ ਹੀ ਤੇਰੀ ਪਕੜ ਚ ਨਹੀਂ ਆ ਸਕਦਾ, ਦਵਾਈ ਤੂੰ ਕਿਵੇਂ ਦੇਣੀ ਹੈ? ਵੈਦ ਬੁਲਾਇਆ, ਵੈਦਗੀ ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣਈ ਕਰਕ ਕ੍ਰਿਜੇ ਮਾਹੇ। ਉਸ ਭੋਲੇ ਵੈਦ ਨੂੰ ਇਹ ਨਹੀਂ ਪਤਾ ਕਿ ਤਨ ਦੇ ਵਿੱਚ ਰੋਗ ਨਹੀਂ ਹੈ, ਰੋਗ ਤੇ ਕਲੇਜੇ ਵਿੱਚ ਹੈ, ਹਿਰਦੇ ਦੇ ਅੰਦਰ ਹੈ। ਇੱਕ ਵਿਰਾਗ ਦੀ ਤੜਪ ਹਿਰਦੇ ਦੇ ਵਿੱਚ ਹੈ, ਸਰੀਰ ਵਿੱਚ ਨਹੀਂ ਹੈ। ਵੈਦ ਬੁਲਾਇਆ, ਵੈਦਗੀ ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣਈ ਕਰਕ ਕ੍ਰਿਜੇ ਮਾਹੇ। ਵੈਦਾ ਵੈਦ ਸੁਵੈਦ ਤੂੰ, ਵੈਦ ਤੂੰ ਬੜਾ ਸਿਆਣਾ ਵੈਦ ਹੈ, ਸੁਵੈਦ ਮੈਨੇ ਚੰਗਾ ਸਿਆਣਾ ਵੈਦ। ਵੈਦਾ ਵੈਦ ਸੁਵੈਦ ਤੂੰ, ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲੋ ਜਿਤਵੰਜੈ ਰੋਗਾਂ ਕਾਣਾ। ਪਹਿਲਾਂ ਰੋਗ ਦੀ ਪਛਾਣ ਕਰ, ਜਿੱਦਣ ਰੋਗ ਦੀ ਪਛਾਣ ਕਰੇਗਾ ਉਸ ਦਿਨ ਇੱਕ ਐਸੀ ਦਵਾਈ ਖੋਜ ਲਏਗਾ ਜਿਹੜੀ ਸਾਰਿਆਂ ਹੀ ਰੋਗਾਂ ਨੂੰ ਕੱਟ ਦੇਗੀ। ਜਿਹਨੂੰ ਭਗਤ ਭੀਖਣ ਨੇ ਕਿਹਾ, ਰਾਮ ਰਾਏ ਹੋ ਵੈਦ ਬਨਵਾਰੀ, ਆਪਣੇ ਸੰਤੈ ਲਿਹੋ ਉਵਾਰੀ, ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਨਾਹੀਂ, ਐਸੀ ਬੇਦਨ ਉਪਜ ਖਰੀ ਪਈ ਵਾਕਾ ਔਖਦ ਨਾਹੀਂ। ਤੇ ਕਰੇਜੇ ਦੀ ਪੀੜ ਦਾ ਫਿਰ ਔਖਦ ਕਿਹੜੇ? ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ, ਗੁਰ ਪ੍ਰਸਾਦ ਕਹੇ ਜਨ ਭੀਖਣ, ਪਾਵੋ ਮੋਖ ਦੁਆਰਾ। ਇਹ ਵੈਦ ਇਹੋ ਜਿਹੀ ਦਵਾਈ ਲੱਭ, ਪਹਿਲਾਂ ਰੋਗ ਦੀ ਪਛਾਣ ਕਰ, ਫਿਰ ਦਵਾਈ ਲੱਭ ਜਿਹਦੇ ਨਾਲ ਰੋਗ ਜੀਵਨ ਚ ਨੇੜੇ ਆ ਹੀ ਨਾ ਸਕੇ, ਰੋਗਾਂ ਦੀ ਸਮੂਹੀ ਖਤਮ ਹੋ ਜਾਣ। ਇਹੋ ਜਿਹਾ ਤੂੰ ਰੋਗ ਲੱਭ, ਵੈਦਾ ਵੈਦ ਤੂੰ, ਵੈਦ ਤੂੰ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜਿਤਵੰਜੈ ਰੋਗਾ ਕਾਣ। ਇਹ ਵੈਦ ਤੂੰ ਸਰੀਰ ਚੋਂ ਰੋਗ ਲੱਭਦਾ, ਸਰੀਰ ਵਿੱਚ ਰੋਗ ਹੈ ਹੀ ਨਹੀਂ ਹੈ, ਰੋਗ ਤੇ ਹਿਰਦੇ ਦੇ ਵਿੱਚ ਹੈ, ਔਰ ਵਿਛੋੜੇ ਦਾ ਵਿਰਾਗ ਦਾ ਰੋਗ ਹੈ। ਇਹੀ ਬਚਨ ਅੱਜ ਭਗਤ ਕਬੀਰ ਜੀ ਨੇ ਕਹੇ, ਕਹਿਣ ਲੱਗੇ ਮੈਂ ਜਗ੍ਹਾ ਬੜੀ ਲੱਭੀ ਤਨ ਚੋਂ, ਮੈਨੂੰ ਥਾਂ ਨਹੀਂ ਲੱਭੀ ਕਿ ਪੀੜ ਉੱਠਦੀ ਕਿੱਥੋਂ ਹੈ। ਚਲੋ ਮੈਂ ਦਵਾਈ ਉੱਥੇ ਲਾ ਦਿਆਂ, ਪਤਾ ਤਾਂ ਚੱਲੇ, ਕੱਤ ਨਹੀਂ ਠੋਰ, ਕਿਤੇ ਥਾਂ ਨਹੀਂ ਲੱਭਦੀ, ਮੂਲ ਕੱਤ ਲਾਵਾਂ ਮੈਂ, ਇਸ ਮੂਲ ਨੂੰ, ਜੜੀ ਬੂਟੀ ਨੂੰ, ਇਸ ਦਵਾਈ ਨੂੰ ਕਿੱਥੇ ਲਾਵਾਂ? ਜਗ੍ਹਾ ਹੀ ਨਹੀਂ ਲੱਭਦੀ, ਖੋਜਤ ਤਨ ਮੈਂ ਠੋਰ ਨਾ ਪਾਵਾਂ। ਮੈਂ ਤਨ ਚੋਂ ਖੋਜਦਾ ਫਿਰਦਾ ਉਹ ਥਾਂ, ਤੇ ਥਾਂ ਲੱਭਦੀ ਨਹੀਂ ਹੈ, ਤਨ ਵਿੱਚੋਂ ਜਗ੍ਹਾ ਹੀ ਨਹੀਂ ਹੈ। ਖੋਜਤ ਤਨ ਮੈਂ ਠੋਰ ਨਾ ਪਾਵਾਂ। ਤੇ ਅਗਲੇ ਵਚਨ ਭਗਤ ਕਬੀਰ ਦੇ, ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ ਰਹਾਓ। ਵੈਦ ਬਾਹਰੋਂ ਲੱਭਦਾ ਥਾਂ ਕਿੱਥੇ ਦਰਦ ਉੱਠਦੀ ਹੈ, ਮੈਂ ਦਵਾਈ ਲਾ ਦਿਆਂ, ਭਗਤ ਕਬੀਰ ਕਹਿਣ ਲੱਗੇ ਉਹ ਤੇ ਸਿਰਫ ਉਹ ਜਾਣਦਾ ਜਿਹਨੂੰ ਤੀਰ ਲੱਗਿਆ ਕਿ ਪੀੜ ਕਿੱਥੇ ਹੈ, ਦੂਸਰਾ ਨਹੀਂ ਜਾਣਦਾ, ਦੂਸਰੇ ਨੂੰ ਪਤਾ ਹੀ ਨਹੀਂ। ਉਹ ਲੱਖ ਤਨ ਚੋਂ ਲੱਭੀ ਜਾਏ, ਕਿਉਂਕਿ ਇਹ ਬਾਹਰਲਾ ਤੀਰ ਨਹੀਂ ਹੈ ਜਿਹਦਾ ਤਨ ਦੇ ਉੱਪਰ ਨਿਸ਼ਾਨ ਪੈ ਜਾਏ, ਜ਼ਖਮ ਹੋ ਜਾਏ, ਇਲਾਜ ਕੀਤਾ ਜਾ ਸਕੇ, ਇਹ ਤੀਰ ਹੀ ਕੋਈ ਹੋਰ ਹੈ, ਇਹ ਅਣਿਆਲਾ ਤੀਰ ਹੈ, ਆਮ ਤੀਰ ਨਹੀਂ ਹੈ। ਦੋ ਤਰ੍ਹਾਂ ਦੇ ਤੀਰ ਹੁੰਦੇ ਨੇ, एक होंगे ने सीधे तीर आम तीर, आम तीर ऐसे ने लग जान आर पार निकल जाते ने, ते दूसरे होंगे ने अणी वाले तीर, अणी वाले मैंने खुंगी वाले जेडे अगों मुड़े हुए होन, ओ तीर ऐसा है एक बार जिथे लग जाए फिर बाहर नहीं निकलता, उत्थी खुब जाता है, क्योंकि सीधा नहीं आर पार नहीं निकल सकता, वो अगों मुड़िया हुआ है, अणी वाला तीर है, खुंगी वाला तीर है, जिथे एक बार खुब जाए उतों फिर बाहर नहीं निकलता। ते जिस अनियाले तीर दी गल गुरबाणी ने कीती वो बाहरले तीर नहीं है, अध्यात्मक जगत दे विच आम गल्लां बातां आम तीर ने, एक कन चो गल सुनी दूसरे चो बाहर कर दिती, दुनिया दीआं बातां आम तीर ने। गुरु की बाणी, गुरु का शब्द अणी वाला तीर है। हुण सवाल पैदा हुंदा है, शब्द असीं रोज सुणदे हां, गुरु की बाणी असीं रोज सुणदे हां, रोज गुरु दे तिखे तीर साढ़े तक पहुंचदे ने, खुबदे क्यों नहीं? फिर एक सवाल पैदा हो जाता है कि जे गुरु की बाणी अणी वाले तीर ने, ती कोई तीर लगना चाहिए, खुब जाना चाहिए, याद रखियो निशाना लगाना होवे तीन चीजां दी जरूरत पैंदी है। एक ते तीर होवे जिहड़ा चलाना है, तीर कमान, दूसरा तीर चलाण वाला भी तीर अंदाज होवे, पूरा निशानेबाज होवे, उहदा निशाना ना कदी खुंझदा होवे, ते तीसरा सामने निशाना भी पिया होना चाहिए जिथे तीर लाना है। ये तीन चीजा तो जरूरी ने। शब्द तिखे तीर ने, इहदे विच कोई शक नहीं है, गुरु की बाणी अणियाले तीर ने, ते तीर चलाण वाला भी बड़ा तीर अंदाज है, गुरु तो वड्डा निशानेबाज किहड़ा हो सकता है? गुरु शब्द ते तीर चलांदा है, गुरु वर्गा तीर अंदाज कोई नहीं है। हाँ, तीजी गल की कमी हो जाती है, गुरु ने तीर चलाना इस हिरदे के उपर, इस मन के उपर, वह सामने हाजिर ही नहीं हुंदा, गुरु तीर कितने चलाए? तीर चलते ने, सामने निशाना नहीं हुंदा, सामने सिर्फ शरीर पे है, मन संसार दे विच है, मन बाजार दे विच है, मन परिवार दे विच है, मन बाहर भटकता फिरदा है। जो मन ही बाहर भटकता हो, गुरु तीर किदे ते चलाएगा, निशाना किदे ते लाएगा? गुरु तीर अंदाज है, शब्द तिखे तीर ने, पर सामने निशाना भी तो होना चाहिए। हाँ, जिन्हें अपना मन गुरु दे सामने रखे है, एक बार शब्द का तीर मन च खुब जाए, सारी जिंदगी फिर मन चो निकलना नहीं है। हर प्रेम बाणी मन मारिया, अणियाले अणिया राम राजे। जो गुरु ने इस प्रेम का तीर, बाणी का तीर इस मन नू मारिया, अणी वाला तीर मन च जा खुबिया, हर प्रेम बाणी मन मारिया, अणियाले अणिया राम राजे, जिस लागी पीर पिरम की सो जाने जरिया। ते जिन्हों लग्या है तीर, इस पीड़ नू उन्हें जाने है, फिर मन चो कभी निकलिया नहीं है। सज्जन ने गुरु नानक साहब दे एक शब्द नू सुनिया, मन सामने सी ऐसा तीर खुबिया, वो गुरमुख हो गया, भगत हो गया। मलिक भागो ने एको ही शब्द सुनिया, वली कंधारी ने एको ही शब्द सुनिया, नूर शाह ने एको ही शब्द सुनिया, शिवनाथ ने एको ही शब्द सुनिया, मन सुख ने एको ही शब्द सुनिया, शब्द का तीर मन च जा खुब गया, हजारा लखा शब्द असी सुने, एक भी नहीं खुबिया, क्योंकि मन ही हाजिर नहीं है। गुरु तीर कित्थे चलाए? मन सामने होवे ते इक्को तीर काफी है, ते जिन्हों लग जाता है वह इस दर्द को समझदा है, क्योंकि बाहर शरीर ते नहीं लग्या, शरीर ते लग जाए ते बाहरों वैद इलाज कर देंदे, पर जो मन के उपर, हिरदे के उपर तीर खुब जाए, मन उपर शब्द चोट कर जाए, फिर उहदा निशान बाहरले वैद नहीं लभ सकते। लागी होए सो जाने पीर, जिन्हों लगती है चोट, इस पीड़ नूं उही जानदा है, हर दर्शन को मेरा मन बहुत तपत है जो त्रिखा वंत बिन नीर मेरे मन प्रेम लगो हर तीर मेरे मन च जो प्रेम दा तीर आ वजिया हमरी बेदन हर प्रभ जाने मेरे मन अंतर की पीर मेरा हरि मेरी वेदना नू जानदा ओ मेरी पीड़ा नू समझदा मेरे मन दे अंदर दी दर्द नू ओ जानदा जिन्ने तीर मारे है ते जा ओ जानदा जिन्नू तीर लगे है तीसरे नू नहीं पता मेरे मन प्रेम लगो हर तीर हमरी वेदन हर तब जाने मेरे मन अंतर की पीर मेरी पीड़ नू जानदा जिन्नू तीर जिन्ने तीर मारे है ते जिनू तीर लगी है जा ओ जानदे लागी होए सो जाने पीर जिनू लगी है ए पीड़ा ओ ही जानदे राम भगत अनियाले तीर राम दी परमेश्वर दी भगती दे तीर अनी वाले तिखे ने खुब जान फिर जीवन चो बाहर नहीं आंदे निकलदे नहीं है नानक लगी तुर मरै जीवन नाही तान जो गुरु तीर मारता जीवन ताकत बचती नहीं है खड़ा खड़ोता जमीन से डिग पैंदा है हंकार निम्रता च बदल जाता है हंकार चाकड़ के तुरे आंदा गुरु तीर मारता शब्द का निम्रता दे विच गुरु के चरण च ढेरी हो जाता है नानक लगी तुर मरे जीवन नाही तान चोटे सेती जो मरे लगी ता प्रमाण पिरम पैकाम ना निकले लाया तिन सुजान जो सुजान तीर चलांदा है फिर वो तीर निकलता नहीं है पिरम पैकाम ना निकले लाया तिन सुजान जो सियाणा तीर अंदाज गुरु निशाना लगांदा है मन सामने होवे शब्द का तीर चले तो फिर वो तीर मन चुक दी निकलता नहीं है गुरु जो तीर मारदा है शब्द का उदो तीन चार जीवन दे विच परिवर्तन हुंदे ने एक ते खड़ा होवे तीर कलेजे च आ लगे ते मनुख जमीन ते डिग पैंदा है गुरु ने तीर मारिया सब तो पहला काम यह होया खड़ा खड़ोता मनुख जमीन ते डिग पिया भाव हंकार चाकड़िया खड़ा सी हुण निम्रता च आ गया जदों गुरु ने तीर मारिया होर की होया गुरु ने तीर मारिया चंगा भला बोलदा सी गूंगा हो गया इको तीर ने जवान खो ली गुरु ने तीर मारिया कन्ना तो बोला कर दिता चंगा भला सुनदा सी हुण सुनना बंद हो गया इक्को ही तीर गुरु ने मारिया पैरां तो लंगड़ा कर दिता जमीन ते डिग पिया इक्को ही तीर मारिया अन्ना कर दिता कबीर सतगुर सूर ने बाहया बाण जो एक लागत ही भोए गिर परिया परिया करीजे छेक जो गुरु ने शब्द का तीर चलाया शब्द का तीर लगदिया जमीन ते जा डिगया लागत ही भोए गिर परिया परिया करीजे छेक हिरदे विच छेक हो गया जिहड़ा हंकार विच तुरे आया गुरु ने तीर मारिया ते पहला ही ज्ञान यह दिता कि पहला मरण कबूल जीवन की छड आस हो सबना की रेणुका तो आओ हमारे पास इत्थे जिउंदे नूं थां नहीं है गुरु तीर मार के सब तो पहला विकारां वल्लों मौत दे दिंदा है कि विकारां वल्लों खत्म हो जा पहला मरण कबूल जीवन की छट आस हुण विकारां वाले जीवन की आस छट दे कि अज तो बाद भी जिंदगी च पाप करांगा नहीं इस दर ते आए हैं उस विकारां वाले जीवन नूं छट दे विकारां वाले जीवन की तेरी मौत हो जाए पहला मरण कबूल जीवन की छड़ आस हो सबना की रेणुका तो आओ हमारे पास गुरु ने पहला जो तीर मारिया ते रेणुका बना दिता साध संगत दे चरणा दी धूड़ बना दिता होर की कीता गुरु ने कबीर गूंगा हुआ बावरा बहरा हुआ कान पावों ते पिंगल पया मारिया सतगुरु बाण जब गुरु ने बाण मारिया गुरु ने तिखा तीर मारिया शब्द का गूंगा हुआ बावरा बहरा हुआ कान जबान तो गूंगा हो गया हुण बोल नहीं सकता बौला हो गया बावरा हो गया कन्ना तो भी बोला हो गया पावो ते पिंगल पया, पैरां तो भी पिंगला हो गया, लंगड़ा हो गया, मारिया सतगुरु बाण जदों गुरु ने शब्द का तीर चलाया। ये किवें होया? हुण जबान तो गूंगा हो गया क्योंकि विकारा वालों मौत हो गई। हुण ये जबान ना झूठ बोलती है ना निंदा चुगली करती है, विकारा वाले पास्यों जबान गूंगी हो गई। हुण गूंगा हुआ दा भाव ये जीव जिहड़ी ना किसी की निंदा करती है ना चुगली करती है ना झूठ बोलती है ना उस्तत करती है ना निंदा करती है। गुरु ने तीर मार के कह दिता कि उस्तत निंदा दऊ त्याग खोजै पद निर्वाणा। गुरु ने तीर मार के कह दिता दोनों चीजा छड़ दई। ते सिख ने की कीता? उस्तत निंदा नानक जी मैं हब वंजाई छोड़िया, हब किछ त्यागी, हब्बे साख कुड़ावे डिठे तो पल्ले तेंडे लागी। सब तो पहला उस्तत निंदा छड़ी इस जीव ने। उस्तत दा इत्थे अर्थ है खुशामद, दुनिया की झूठी खुशामद करनी छड़ दिती। दुनिया ना सलाह जो मर मंजसी, जिन्हें मिट्टी हो जाने उसकी कादी सिफत करी जावा। लोका ना सलाह जो मर खाक थी, जिन्हें मर खाक हो जाने उसकी कादी झूठी सिफत। हुण खुशामद करनी छड़ दिती, दूसरा निंदा भी करनी छड़ दिती, किसी नूं बुरा भी कहना छड़ दिता। किसी बुरा भी नहीं आखदा। फरीदा खालक खलक मैं, खलक वसै रब माहे, मंदा किसनों आखी है जब तिस बिन कोई ना है। उस्तत दा भाव खुशामद, खुशामद करन दा भाव एक हुंदा दो ते दो चार, पर कोई दो ते दो चार दी बजाय पंज कई खुशामद है। पर जे कोई दो ते दो तीन कहे, घटा के कहे फिरे दिंदे। हां दो ते दो चार कहना है सच है, ये सिख ने कहना है। झूठी खुशामद ते निंदिया तो सिख ने बच के रहना है। गुरु ने तीर मारिया गूंगा कर दिता, ना ये दुनिया की झूठी सिफत करद, ना ये निंदिया चुगली करद। उस्तत निंदा नानक जी मैं हब बजाई। पर नाल एक गल होर कीती बाणी ने, कहन लगी हुण सिख जिहड़ा ना उस्तत भी करदा है ते निंदिया भी करदा है। जदों गुरु ने शब्द का तीर मारिया उस्तत भी करन लग पिया निंदिया भी करन लग पिया। कहन लगी है उस्तत किहदी करदा है? कहन लगी उस्तत करदा एक अकाल पुरख दी। उस्तत मन में कर निरंकार, कर मन मेरे सत दिओहार। जदों सिफत करनी होवे एक अकाल पुरख की सिफत करदा, एक रब की सिफत नाल जुड़द, ते निंदिया भी करद। पुछे सतगुरु निंदिया भी करद, फिर इन्हें छड़िया की है? उस्तत ते मन्या अकाल पुरख की, वाहगुरु जी की उस्तत करद, निंदिया भी करद। कह लगे हाँ निंदिया भी करद। पुछे निंदिया किदी करद? गुरबाणी के बचन कह लगे जदों निंदिया करन दा मन आए ना मैं बुरा कहां, उदों अपने वाल इशारा कर लैंदा कबीर, सब ते हम बुरे, हम तज भलो सब कोए, जिन ऐसा कर बूझिया मीत हमारा सोए। निंदिया करनी होवे अपने वाल इशारा कर लैंदा हम नहीं चंगे, बुरा नहीं कोए, प्रणवत नानक तारे सोए। उदों इहदे अंदर ख्याल आ जांदा बुरा ना कोई युधिष्ठिर है, दुर्योधन को भला ना देखे भाई गुरदास। उस्तत करनी होवे एक परमात्मा दी करदा है, निंदिया करनी होवे ते अपनी कर लैंदा है। हाँ दुनिया दी झूठी खुशामद, दुनिया दी निंदिया वल्लों इह गूंगा हो गया। कबीर गूंगा हुआ बावरा, बहरा हुआ कान। ये बौरा मनुख गूंगा भी होया, कन्ना तो भी बहरा हो गया, बोला हो गया। हुण इहदे कन्न जिहड़े सुणदे नहीं है, की नहीं सुणदे? निंदिया चुगली नहीं सुनते, झूठ नहीं सुनते, विकारी गीत नहीं सुनते। गुरु ने तीर मार के कह दिता मेरे मोहन श्रवणी यह ना सुनाए, साकत गीत नाद धुन गावत बोलत बोल अजाए। गुरु ने सिक्ख्या दे दिती ऐ मेरे कन्नों अज तो बाद विकारी गीत निंदिया चुगली झूठ नादक ना सुनियो, कन्ना तो बोले कर दिता। कबीर गूंगा हुआ बावरा, बहरा हुआ कान। पुछे फिर की सुनी है? ਕਿਣਕੇ ਜੇ ਸੁਣਨਾ ਹੋਵੇ ਇਹ ਸਰਵਣੋ ਮੇਰੇ ਹੋ, ਸੱਚੇ ਸੁਣਨਿਆਂ ਨੂੰ ਪਠਾਏ, ਸੱਚੇ ਸੁਣਨਿਆਂ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ। ਪੈਰਾਂ ਤੋਂ ਪਿੰਗਲਾ ਕਰ ਦਿੱਤਾ ਇਹ ਸਿੱਖਾਂ, ਅੱਜ ਤੋਂ ਬਾਅਦ ਤੇਰੇ ਪੈਰ ਕਿਸੇ ਦਾ ਬੁਰਾ ਕਰਨ ਵਾਸਤੇ ਨਾ ਜਾਣ, ਕਿਸੇ ਦਾ ਨੁਕਸਾਨ ਕਰਨ ਵਾਸਤੇ ਨਾ ਤੁਰਨ, ਤੇ ਨਸ਼ਿਆਂ ਵਾਲੇ ਪਾਸੇ ਨਾ ਜਾਣ, ਬੁਰੇ ਵਿਕਾਰਾਂ ਵਾਲੇ ਪਾਸੇ ਨਾ ਜਾਣ। ਗੁਰੂ ਨੇ ਤੀਰ ਮਾਰਿਆ, ਪੈਰਾਂ ਤੋਂ ਲੰਗੜਾ ਕਰ ਦਿੱਤਾ। ਇਹ ਪੈਰ ਹੁਣ ਸਿਰਫ ਦੋ ਜਗ੍ਹਾ ਜਾਂਦੇ ਨੇ, ਤੀਸਰੀ ਜਗ੍ਹਾ ਨਹੀਂ ਜਾਂਦੇ। ਜਾਂ ਤੇ ਇਹ ਪੈਰ ਗੁਰੂ ਦੇ ਦਰ ਤੇ ਚੱਲ ਕੇ ਆਉਂਦੇ ਨੇ, ਜਾਂ ਕਿਸੇ ਦਾ ਭਲਾ ਕਰਨ ਵਾਸਤੇ ਜਾਂਦੇ ਨੇ, ਕਿਸੇ ਦਾ ਬੁਰਾ ਕਰਨ ਲਈ ਨਸ਼ਿਆਂ ਵਾਲੇ ਪਾਸੇ ਜਾਂਦੇ ਨਹੀਂ ਹੈ। ਗੁਰਚਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ। ਇਹ ਦੋ ਜਗ੍ਹਾ ਨੇ, ਇੱਕ ਗੁਰੂ ਚਰਣੀ ਚੱਲ ਕੇ ਆਉਂਦੇ ਨੇ, ਤੇ ਦੂਸਰਾ ਕਿਸੇ ਦਾ ਭਲਾ ਪਰ ਉਪਕਾਰ ਕਰਨ ਦੀ ਖਾਤਰ ਜਾਂਦੇ ਨੇ। ਤੀਜੀ ਜਗ੍ਹਾ ਸਿੱਖ ਕਦੀ ਜਾਂਦੇ ਨਹੀਂ ਹੈ, ਕਿਸੇ ਦਾ ਨੁਕਸਾਨ ਕਰਨ ਨਸ਼ਿਆਂ ਵਾਲੇ ਪਾਸੇ ਵਿਕਾਰਾਂ ਵਾਲੇ ਪਾਸੇ ਸਿੱਖ ਦੇ ਪੈਰ ਨਹੀਂ ਜਾਂਦੇ। ਵਿਕਾਰਾਂ ਵਾਲੇ ਪਾਸਿਓਂ ਗੁਰੂ ਨੇ ਲੰਗੜਾ ਕਰ ਦਿੱਤਾ। ਪਾਵੋ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਗੁਰੂ ਨੇ ਜਦੋਂ ਸ਼ਬਦ ਦਾ ਤੀਰ ਚਲਾਇਆ, ਵਿਕਾਰਾਂ ਦੀ ਦੁਨੀਆਂ ਨਾਲੋਂ ਨਾਤਾ ਹੀ ਟੁੱਟ ਗਿਆ। ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ, ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ। ਜਦੋਂ ਗੁਰੂ ਨੇ ਪ੍ਰੇਮ ਦਾ ਤੀਰ ਚਲਾਇਆ, ਮੇਰੀ ਜ਼ਿੰਦਗੀ ਦੇ ਵਿੱਚੋਂ ਵਿਕਾਰਾਂ ਦੀ ਸੁੱਧ ਖਬਰ ਹੀ ਖਤਮ ਹੋ ਗਈ, ਆਸ਼ਾਵਾਂ ਚਿੰਤਾਵਾਂ ਦਾ ਹੀ ਨਾਸ਼ ਹੋ ਗਿਆ। ਜਦੋਂ ਗੁਰੂ ਨੇ ਸ਼ਬਦ ਦਾ ਤੀਰ ਚਲਾਇਆ ਕੀ ਹੋਇਆ, ਮੇਰੀ ਭਟਕਣਾ ਮੇਰੇ ਭਰਮ ਖਤਮ ਹੋ ਗਏ, ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਪੀਤਰ। ਸਰ ਮੈਨੇ ਤੀਰ, ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਮ ਕੱਟਿਆ ਜਾਈ। ਜਦੋਂ ਗੁਰੂ ਨੇ ਪ੍ਰੇਮ ਦਾ ਤਿੱਖਾ ਤੀਰ ਚਲਾਇਆ, ਮੇਰੇ ਸਾਰੇ ਭਰਮਾਂ ਨੂੰ ਕੱਟ ਦਿੱਤਾ। ਤੇ ਇਹ ਪ੍ਰੇਮ ਦਾ ਜਿਹੜਾ ਤੀਰ ਹੈ, ਹਰ ਕੋਈ ਨਹੀਂ ਸਹਿ ਸਕਦਾ, ਤਾਂ ਹੀ ਭਗਤ ਕਬੀਰ ਨੂੰ ਕਹਿਣਾ ਪੈ ਗਿਆ, ਕਹਿੰਦੇ ਜਿਹੜਾ ਇਹ ਤਿੱਖਾ ਤੀਰ ਸਹਾਰ ਜਾਏ ਉਹ ਮੇਰਾ ਗੁਰੂ, ਮੈਂ ਉਹਦਾ ਚੇਲਾ। ਇੰਨਾ ਔਖਾ ਹੈ, ਬਾਹਰੋਂ ਬਰਛੀ ਦੀ, ਬਾਹਰੋਂ ਕਿਸੇ ਤੀਰ ਦੀ ਚੋਟ ਸਹਾਰ ਜਾਣੀ ਅਜੇ ਆਸਾਨ ਹੈ, ਸ਼ਬਦ ਦੀ ਚੋਟ ਸਹਾਰਨੀ ਬੜੀ ਔਖੀ ਹੈ। ਕੋਈ ਸਾਨੂੰ ਤਲਵਾਰ ਮਾਰ ਜਾਏ, ਤਲਵਾਰ ਨਾਲ ਮਾਰ ਜਾਏ ਸਾਡਾ ਜ਼ਖਮ ਭਰ ਜਾਂਦਾ ਹੈ। ਕੋਈ ਸਾਨੂੰ ਤਿੱਖਾ ਬੋਲ ਬੋਲ ਜਾਏ, 10-20 ਸਾਲ ਬਾਅਦ ਵੀ ਨਹੀਂ ਭੁੱਲਦਾ। ਬਾਹਰੀ ਜ਼ਖਮ ਮਿਲ ਜਾਂਦੇ ਨੇ, ਅੰਦਰੂਨੀ ਜ਼ਖਮ ਨਹੀਂ ਮਿਲਦੇ। ਤਲਵਾਰ ਦੇ ਫੱਟ ਮਨੁੱਖ ਭੁੱਲ ਜਾਂਦਾ, ਜ਼ਬਾਨ ਦੇ ਫੱਟ ਨਹੀਂ ਭੁੱਲਦਾ। ਕੋਈ ਤਿੱਖੇ ਤਲਵਾਰ ਦੇ, ਬਰਛਿਆਂ ਦੇ ਵਾਰ ਸਹਿ ਸਕਦਾ, ਪਰ ਗੁਰੂ ਦੇ ਸ਼ਬਦ ਦਾ ਵਾਰ ਸਹਿ ਜਾਏ, ਉਹ ਮੇਰਾ ਗੁਰੂ, ਮੈਂ ਉਹਦਾ ਦਾਸ। ਕਬੀਰ, ਚੋਟ ਸੁਹੇਲੀ ਸੇਲ ਕੀ, ਸੇਲ ਮੈਨੇ ਬਰਛੀ, ਬਰਛੀ ਦੀ ਚੋਟ ਸਹਿਣੀ ਅਜੇ ਸੁਹੇਲੀ ਹੈ, ਸੌਖੀ ਹੈ। ਕਬੀਰ, ਚੋਟ ਸੁਹੇਲੀ ਸੇਲ ਕੀ, ਲਾਗਤ ਲੇ ਉਸਾਸ, ਚੋਟ ਸਹਾਰੇ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਕੋਈ ਸ਼ਬਦ ਦੀ, ਬੋਲ ਦੀ ਚੋਟ ਸਹਾਰ ਜਾਏ, ਬਾਣੀ ਦੀ ਚੋਟ ਸਹਾਰ ਜਾਏ, ਉਹ ਮੇਰਾ ਗੁਰੂ, ਮੈਂ ਉਹਦਾ ਦਾਸ ਬਣਨ ਲਈ ਤਿਆਰ ਹਾਂ। ਸ਼ਬਦ ਦੇ ਤੀਰ ਨੂੰ ਕੋਈ ਵਿਰਲਾ ਚੱਲਦਾ, ਇਹੀ ਅੱਜ ਦੇ ਬਚਨ ਭਗਤ ਜੀ ਦੇ। ਲਾਗੀ ਹੋਏ ਸੋ ਜਾਣੈ ਪੀਰ, ਜਿਹਨੂੰ ਸ਼ਬਦ ਦੀ ਚੋਟ ਲੱਗੀ, ਪ੍ਰੇਮ ਦਾ ਤੀਰ ਜਿਹਨੂੰ ਲੱਗਿਆ, ਉਹੀ ਇਸ ਪੀੜ ਨੂੰ ਜਾਣਦਾ, ਹੋਰ ਇਸ ਪੀੜ ਨੂੰ ਸਮਝ ਕੋਈ ਨਹੀਂ ਸਕਦਾ। ਰਾਮ ਭਗਤ ਅਨਿਆਲੇ ਤੀਰ, ਪਰਮੇਸ਼ਰ ਦੇ ਨਾਮ ਦੀ ਭਗਤੀ ਦੇ ਐਸੇ ਅਣੀ ਵਾਲੇ ਤਿੱਖੇ ਤੀਰ ਨੇ, ਖੁੰਗੀ ਵਾਲੇ ਨੇ। ਇੱਕ ਵਾਰ ਖੁੱਭ ਜਾਣ ਜ਼ਿੰਦਗੀ ਚੋਂ ਨਿਕਲਦੇ ਨਹੀਂ, ਇੱਕ ਵਾਰ ਬਰਾਗ ਦਾ ਤੀਰ ਲੱਗ ਜਾਏ, ਬਰਾਗ ਸਾਰੀ ਜ਼ਿੰਦਗੀ ਨਹੀਂ ਜਾਂਦਾ। ਭਗਤ ਕਬੀਰ ਜੀ ਨੇ ਇੱਕ ਉਦਾਹਰਨ ਦਿੱਤੀ, ਦੁਨੀਆਂ ਤੇ ਵੱਡੇ ਤੋਂ ਵੱਡੇ ਨਾਗ ਨੇ, ਇੱਕ ਤੋਂ ਇੱਕ ਜ਼ਹਿਰੀਲੇ ਸੱਪ ਨੇ, ਜਿਹੜੇ ਡੰਗ ਜਾਣ ਮਨੁੱਖ ਬਚਦਾ ਨਹੀਂ ਹੈ। ਦੁਨੀਆਂ ਤੇ ਇੱਕ ਤੋਂ ਇੱਕ ਵੈਦ ਡਾਕਟਰ ਵੀ ਬੈਠੇ ਨੇ। ਸੱਪ ਦੇ ਡੰਗੇ ਨੂੰ ਕੋਈ ਇੱਕੋ ਦਮ ਲੈ ਆਏ ਵੈਦ ਦੇ ਕੋਲ, ਕੋਲ ਹੀ ਹਕੀਮ ਹੋਵੇ, ਡਾਕਟਰ ਹੋਵੇ, ਉਹ ਕਈ ਵਾਰੀ ਵੱਡੇ ਤੋਂ ਵੱਡੇ ਜ਼ਹਿਰੀਲੇ ਨਾਗਾਂ ਦਾ ਵੀ ਇਲਾਜ ਕਰ ਜਾਂਦੇ ਹੈ। ਪਰ ਇੱਕ ਨਾਗ ਐਸੇ, ਇੱਕ ਜ਼ਹਿਰੀਲਾ ਸੱਪ ਐਸਾ, ਜਦੋਂ ਉਹ ਕਿਸੇ ਨੂੰ ਡੰਗ ਮਾਰਦਾ, ना किसी वैद हकीम की दवाई चलती है, ना डॉक्टर की दवाई चलती है, ना किसी मांदरी का मंत्र चलता है। वो नाग ऐसा है जिन्हों डंग जाए वो मनुख बचता नहीं है, भावे दुनिया भर के वैद हकीम डॉक्टर इकट्ठे हो जाए, जिन्हों जहरीला नाग डंग मार जाए वो मनुख बचता नहीं है। हां जे बच जाए तो लोग उसकी गिनती सियाणियां च नहीं करते, लोग आखते ने कमला है बौरा है यह पागल है, लोग बौरा कह के पुकारते हैं। वो किहड़ा नाग है? वह नाग है बिरहा दा, बैराग दा, रब दे विछोड़े दा एहसास मनुख च हो जाए। यह बैराग दा नाग ऐसा है एक बार डंग दे ते बरागी मनुख बचदा नहीं, जे बच जाए फिर ते लोग उसकी सियाणियां च गिनती नहीं करते। कबीर बिरों भयंगम मन बसै, भयंगम मैंने नाग, बिरों दा नाग जदों मन नूं आ डंग जांदा है, मंत ना माने कोई, ये किसी मंत्र इलाज नूं मनदा ही नहीं है, फिर ये डंग ऐसा है। कबीर बिरों भयंगम मन बसै, मंत ना माने कोई, राम वियोगी ना जीए। रब दे वराग विच चलण वाला दुनिया वालों विकारां वालों खत्म हो जाता है, जिउंदा ही नहीं विकारां दी दुनिया विच, उहदा मनमुखां नालों भी नाता टुट जाता है। लोग उहदी गिणती मुर्दियां च करदे ने, मरे है कानू दुनिया ते आया है, उहनू दुनिया च आया नहीं गिणदे कि दुनिया च नहीं आया। जिन्हों सतगुरु पातशाह ने होर थां भी बाणी दे विच कह दिता, कहण लगे इस मनुख की हालत ऐसी है, परमात्मा दे भगत नूं आखदे ने अज भी गया कल भी गया, दुनिया ते आया ही नहीं। हाँ जिन्हें दुनिया ते आ धन दौलत कमाई होवे, महल माड़ियां कठियां कीतियां होण, उन्नू आखदे ने इस बंदे दा आउणा सफल है, इह आया संसार विच। खोटे को खरा कहै खरे सार ना जाने, अंधे का नाउ पारखू कली काल वि जाने, सूते को जागत कहै जाते जागत को सूता। इस मनुख की एक हालत है, जिहड़ा सुत्ता है विकारां की नींद विच उहनूं आखदे ने बड़ा जागदा है सुचेत है, जिहड़ा नाम दे विच जागदिया नूं आखदे ने दुनिया वल्लों तो सुत्ता गया गवाचा, इह उहनूं दुनिया ते आउणा ही नहीं गिणदे। आवत को जाता कहे जाते को आया, पर की को अपनी कहे अपनो नहीं पाया। जिहड़ा दुनिया ते आउणा सफल है उन्हों आखते ने गया गुवाचिया गया गुजरे है। आवत को जाता कहे जाते को आया, जिहड़ा दुनिया तो आके रब वालों धर्म वालों गया गवाचा है उन्हों आखते ने इहदा दुनिया ते आउणा सफल है, इन्हें बहुत कुछ जोड़े है। आवत को जाता कहे जाते को आया, पर की को अपनी कहे अपनों नहीं पाया। पराई चीज नूं आखदे मेरी है, जिहड़ी दी अपनी सी उहनूं चंगी नहीं लगदी। मीठे को कौड़ा कहे कड़ुए को मीठा, राते की निंदा करे ऐसा कल में डीठा। मिठास नूं आखदे कौड़ी है, अमृत छकना होवे उहनूं आखदे कौड़ा है, सौ जणियां नूं पुछेगा छका कि ना छका। मीठे को कौड़ा कहे कड़ुए को मीठा, हाँ जिदन पीनी होवे शराब उदन किसे तो सलाह नहीं लैंदा, उदन रज के घर वड़िया बैठदे, उहनू मिठी लगदी है। मीठे को कौड़ा कहे कड़वे को मीठा, राते की निंदा करे जिहड़ा नाम च रते है उहदी निंदिया करी जांदा ऐसा कल में डीठा। चेरी की सेवा करे ठाकुर नहीं दिसे, पोखर नीर विरुली है माखन नहीं रिसे। ये दुनिया की हालत ही है, संसार की यह हालत। लागी हुए सो जाने पीर, राम भगत अणियाले तीर। कह लगे जो प्रेम का अणियाला तीर भगती का वजद, यह भगती का तीर ऐसा हर कोई नहीं सहार सकता, इस पीड़ नूं ओ जानदा जिन्हों ये वजे है। इस करके लोग उसकी गिणती मुरदिया च करते हैं, तो जे ज्योंदिया च भी करन फिर बौरा ही मनते हैं। कबीर बिरों भयंगम मन बसै, मंत न माने कोई, राम वियोगी ना जीए। जीए तां बौरा होए, रब दे वराग विच बैठे होए नूं लोग आखदे ने मरे है जिउंदा थोड़े है, ते जे जिउंदा भी गिण लैण ते बौरा कही जाणगे। भगत कबीर ने कहा, कहण लगे लोग मैनूं आखदे ने बौरा, कबीर बौरा हो गया। डिगरियो कबीरा राम दुहाई, साथ पयो न कतै ना जाइए, बौरा हो गया। भगत कबीर कहन लगे हां मैं बौरा होया, रब्बी बिजोग दे विच
अपने बच्चों बचा के रखियो कित मेरी संगत करके वह भी ना बौरे हो जा विद्या ना परो बाद नहीं जानो हर गुण कथित सुरत बौरानो मेरे बाबा मैं बौरा सब खलक सियानी मैं बौरा मैं बिगड़ियो बिगड़े मत औरा। लोगों ने गुरु नानक साहब नु भी किया कोई आखे पूतना को कहे बेताला कोई आखे आदमी नानक बेचारा भया दीवाना शाह का नानक बौराना नानक बौरे दुनिया बौरा मन दी अख कहना ही होया केड़ा मनुख है जेड़ा अपने सुख परिवार नु छड़ के किसी दी भले दी खातर तुर पवे केड़ा मनुख है अपने परिवार नु बच्चियां नु छड़ के तुरे केड़ा मनुख है अपनी जमीन जायदाद छड़ के तुरे केड़ा मनुख है अपने भरे पूरे वसदे हुए कारोबार नु छड़ के दुनिया ते सच दा प्रचार करन तुर पए ते जेड़ा तुर पैंदा लोक नु बौरा ही आखदे ने। गुरु नानक साहब पटवारी के पुत्र ने जमीन जदाद के मालक ने जमीना की कमी नहीं है और सरकारी ऑफिसर की एक बड़ी वड्डी नौकरी है मोदी के मालक ने मोदी खाने के पत्नी है दो बच्चे ने श्री चंद लक्ष्मी चंद बड़ा सोहना वसदा परिवार है धन दौलत की कमी भी नहीं है सुल्तानपुर विच इज्जत भी इन्नी है सुल्तानपुर का नवाब दौलत खां लोधी झुक झुक सलामा करता है सारा कुछ छड़ के जो तुरे लोगों ने बौरा कहना ही सी कि ना धन की कमी ना इज्जत शौहरत की कमी औलाद है परिवार है सारा कुछ है किधर तुर पे हो सतगुरु कहेंगे सत का प्रचार कर दुनिया का भला कर लोगों ने कहना शुरू कर दिता ये जरूर इन्हों के उपर किसी प्रेत की कसर है किसी ने कह दिता नहीं खुद भूत नहीं है किसी ने कह दिता बेचारा बौरा हो गया इन दो प्रशादे दे दियो चार दिन जिंदगी दे सौखे कढ़ ले जो कुछ दुनिया ने किया सतगुरु नूं अपनी बाणी च जिक्र करना पै गया कोई आख है भूतना को कहे बेताला कोई आख है आदमी नानक बेचारा भया दीवाना शाह का नानक बौराना हों हर बिन अवर न जाना मेरे रब तो बिना किसी नाल सांझ ही नहीं है मैं यही रब दुनिया नूं वंडन चलिया यही परमात्मा संसार नूं वंडन चलिया। ओ गुरु नानक साहब जो सफर करते ने रस्ते च जंगल आया पहाड़ आया जे रेतली जगह आई उत्थे आराम कर लिया जे पत्थरीली जगह आई कंडियाली धरती आई जंगल दे कंडिया ती सौ गई जंगल दे फलां नूं खा के गुजारा कर लिया किसी दे दरवाजे जा बैठे लोगों ने कहना शुरू कर दिता फकीर अगां तोरे धर्मशाला नहीं है वो सोचते ने शायद कुछ मंगन आया है यह नहीं पता अपना सारा कुछ छड़ के दुनिया नूं कुछ देन आया है। एक ऐसा भी समा आया जो किसी ने दरवाजा नहीं खोलिया आखिर उजाड़ च वसदी इक झोंपड़ी का जा दरवाजा खड़काया सर्दी है मुसाफर आ रात रह के सवेरे जल्दी चले जावांगे झोंपड़ी के मालक दरवाजा खोल उस दिन झोंपड़ी चो भी आवाज आई अंदर था नहीं है। भाई मरदाना आपते ने सतगुरु इस झोंपड़ी वाले नूं कादा हंकार है सतगुरु कहन लगी है झोंपड़ी दे मालक रब दे नेक इंसान दरवाजा खोल बार बहुत सर्दी रात रह के सवेर नूं चले जावांगे अंदरों आवाज आई ऐ मुसाफर मेरे नेड़े ते पशु पंछी भी आन नूं तैयार नहीं हुंदे तुसी मेरे नाल किवें रहोगे। सतगुरु कहन लगे क्यों कहन लगा मैं कोड़ा वां सिर की चोटी तो लै पैर के अंगूठे तक कोड़ नाल भरिया तन चो बदबोह निकलती है जख्मां चो पाक निकलती है किरम चलते ने मैनू मेरे घरद्या ने कढ दिता इलाके चो पिंडद्या ने बाहर कढ दिता इत्थे झोंपड़ी पा के रहना मेरी बदबोह लागे पशु पंछी भी नहीं खलोंदे मेरे कोड़े की झोंपड़ी च तुसी रात किवें रह जाओगे। ते गुरु नानक साहिब आखदे ने रब दे नेक इंसान दरवाजा खोल मैं मन दे कोड़ियां नाल भावें नफरत कर लवां तन दे कोड़ियां नाल मेरी कोई नफरत नहीं है सारी रात उस कोड़ी दी सेवा करदे रहे उहदे जख्मां नूं धो धो साफ करदे रहे जिहड़ी बूटियां मलदे रहे गुरबाणी सुना उहदे मन दे कोड़ नूं भी दूर करदे रहे। लोगां ने कहना ही है कि सारा कुछ छड के सुखां सहूलतां नूं छड सच वास्ते तुरे ने फिर कोई आखे भूतना को कह दे ताला बेताला मैंने जिंदगी दे ताल तो खुंझ गया इस पीड़ नूं जिन्हों महसूस हुई लोग उस वरागी नू जा बौरा आखदे ने या मरिया कहंदे ने राम बियोगी ना जीए जीए तां बौरा होए। यही भगत कबीर दे अज दे वचन लागी होए सो जाने पीर जिन्हों बराग दी पीड़ पैदा हुई कोई इस दर्द नू जानदा है। राम भगत अनियाले तीर परमात्मा दी भगती दे तिखे तीर जेड़े ने अनियाले ने खुंगी वाले ने एक बार रब दी भगती हिरदे नू छू जाए ते वो भगत भगती नू छड़न नू तैयार नहीं हुंदा। एक पाए देखो सब नारी क्या जानो शह कौन प्यारी। भगत कबीर आखदे ने मैं देखदा ऐसे ऐसे गुरमुख ने इस धरती ते ऐसिया सुहागणा ने जड़िया सारिया रब्बी प्यार विच जुड़िया हुई ने यह भी नहीं पता चलता क्या जानो शह कौन प्यारे इन्हों गुरमुखा दे विचो केड़ी प्रीतम पति नू प्रवान चढ़ेगी। कहो कबीर जाके मस्तक भाग हे कबीर कह जिदे मस्तक दे शुभ भाग जाग पैण सब परहर ताको मिले सुहाग सारिया छड़ उन्हों सुहाग मिलता है जो रब आप कृपा कर देंद वह जीव के दे गुण औगुण देखता दे ही नहीं है वह सिर्फ बराग न देख के अपनी दर प्रवान कर लेंद ना मैं कुल ना शोभावंत ना जाना क्यों भानी कंत मोहे अनाथ गरीब निमानी कंत पकर हम की निगरानी। जिन्हों गुरबाणी ने कह दिता कि मेरे जीवन दे विच सब अवगुण मैं गुण नहीं कोई क्यों कर कंत मिलावा होई ना मैं रूप ना बंके नैना ना कुल ढंग ना मिठे बैना पर होया कि गुण अवगुण मेरो कछ ना विचारो न पेख्यो रूप रंग शिंगारो चज अचार किछ बिद नहीं जानी बाह पतर प्रैसे जय आनी सुनबो सखी कंत हमारो किए लो खसमाना कर मस्तक धार रखियो कर अपना क्या जाने एह लोग अजाना। इस संसार अजान नू की पता कबीर लागी प्रीत सुजान स्यों बरजै लोग अजान ਤਾਸਿਓ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਣ ਅਣਜਾਣ ਲੋਕ ਵਰਜਦੇ ਨੇ ਮੇਰੀ ਪ੍ਰੀਤ ਉਹਦੇ ਨਾਲ ਜੁੜ ਗਈ ਜਦੋਂ ਪਰਮੇਸ਼ਰ ਬਰਾਗ ਨੂੰ ਦੇਖਦਾ ਉਹ ਗੁਣ ਔਗੁਣ ਦੀ ਪਰਵਾਹੀ ਨਹੀਂ ਕਰਦਾ ਰੂਪ ਰੰਗ ਰੇਖ ਦੀ ਪਰਵਾਹੀ ਨਹੀਂ ਕਰਦਾ ਜੀ ਉਹਨੂੰ ਆਪਣੇ 'ਚ ਮਿਲਾ ਲੈਂਦਾ। ਕਹੋ ਕਬੀਰ ਜਾ ਕੇ ਮਸਤਕ ਭਾਗ ਸਭ ਪਰਹਰ ਤਾਕੋ ਮਿਲੇ ਸੁਹਾਗ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਗੁਰ ਸ਼ਬਦ ਨਾਲ ਜੁੜ ਪਰਮਾਤਮਾ ਦੇ ਮਿਲਾਪ ਲਈ ਜੀਵਨ ਵਿੱਚ ਬਰਾਗ ਦੀ ਤੰਗ ਪੈਦਾ ਕਰ ਸਕੀਏ ਤਾਂ ਕਿ ਅਸੀਂ ਵੀ ਪਰਮੇਸ਼ਰ ਦੇ ਵਿੱਚ ਲੀਨ ਹੋ ਇਸ ਮਨੁੱਖਾ ਜੀਵਨ ਨੂੰ ਸਫਲ ਕਰ ਸਕੀਏ। ਇਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।